ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ,
ਪੰਜਾਬੀ ਰੇਡੀਓ। ਸਾਹਿਬੇ ਕਮਾਲ, ਸਾਹਿਬੇ ਇਕਬਾਲ, ਸਾਹਿਬੇ ਦੋ ਆਲਮ, ਸਰਵਰ ਏ ਕਾਇਨਾਤ, ਹਾਜ਼ਰਾ ਹਜ਼ੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਐਸੀ ਵਡਿਆਈ ਸ਼ੋਭਾ ਮਹਿਮਾ ਦੇ ਮਾਲਕ ਸਤਿਗੁਰੂ ਜੀ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਚ ਸੁਭਾਏ ਮਾਨ, ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਦਾਸ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਸ਼ੁਰੂ ਕਰੇ ਇਸ ਤੋਂ ਪ੍ਰਥਮ ਕਲੰਗੀਧਰ ਪਾਤਸ਼ਾਹ ਸਰਬੰਸਦਾਨੀ ਪਿਤਾ ਮਰਤ ਕੇ ਦਾਤੇ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਸਾਰੀ ਸੰਗਤ ਆਪਸ ਵਿਚ ਸਾਂਝੀ ਕਰਦੇ ਆ। ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਤੋਂ ਕਲੰਗੀਧਰ ਪਾਤਸ਼ਾਹ ਜੀ ਦੇ ਵਿਲੱਖਣ ਅਗੰਮੀ ਜੀਵਨ ਦੀਆਂ ਕੁਝ ਬਾਤਾਂ ਆਪਾਂ ਆਪਸ ਵਿਚ ਸਾਂਝੀਆਂ ਕਰਦੇ ਆ ਰਹੇ ਹਾਂ। ਆਓ, ਰਹਿੰਦੇ ਸਮੇਂ ਵਿਚ ਕੁਝ ਗੁਰੂ ਕੀਆਂ ਬਾਤਾਂ, ਗੁਰੂ ਕੀਆਂ ਸਾਖੀਆਂ, ਗੁਰੂ ਦੇ ਸਿਧਾਂਤ ਆਪਸ ਵਿਚ ਸਾਂਝੇ ਕਰਨ ਦਾ ਯਤਨ ਕਰੀਏ। ਸਿੱਖੀ ਕੀ ਹੈ? ਸਿੱਖੀ ਦੀ ਸ਼ੁਰੂਆਤ ਰਾਏ ਭੋਏ ਕੀ ਤਲਵੰਡੀ ਤੋਂ ਸ਼ੁਰੂ ਹੁੰਦੀ ਹੈ ਤੇ ਸਾਬੋ ਕੀ ਤਲਵੰਡੀ ਆ ਕੇ ਸੰਪੂਰਨ ਹੁੰਦੀ ਹੈ। ਸਿੱਖੀ ਇੱਕ ਔਖੀ ਘਾਟੀ ਦਾ ਨਾਮ ਹੈ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਜਿੰਨਾ ਮਾਰਗ ਬਿਖੜਾ ਹੋਵੇ, ਜਿੰਨਾ ਮਾਰਗ ਬਿਖੜਾ ਹੋਵੇ ਉਹਦੇ ਵਿੱਚ ਮਨੁੱਖ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ। ਇਹ ਮਾਰਗ ਤੇ ਸਿਰ ਲੱਥ ਯੋਧੇ ਤੁਰਦੇ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਕਾਣ ਨਾ ਕੀਜੈ। ਜਿਨ੍ਹਾਂ ਨੂੰ ਬਾਣੀ ਆਉਂਦੀ ਹੈ ਨਾਲ ਬੋਲਿਆ ਕਰੋ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤਾਂ ਭਾਵ ਕੀ ਹੋ ਗਿਆ ਵੀ ਇਹ ਸਿਰ ਵਾਲਿਆਂ ਦਾ ਮਾਰਗ ਨਹੀਂ ਬਲਕਿ ਸਿਰ ਲੱਥ ਯੋਧਿਆਂ ਦਾ ਇਹ ਮਾਰਗ ਹੈ। ਜਿਨ੍ਹਾਂ ਨੇ ਮਾਰਗ ਤੇ ਤੁਰਨਾ ਹੈ ਨਾ, ਉਹਨਾਂ ਨੂੰ ਸਿਰ ਲਹਾਉਣਾ ਪੈਣਾ। ਉਹਨਾਂ ਨੂੰ ਆਪਣੀ ਮਨਮਤ, ਆਪਣੀ ਈਗੋ, ਅਗਿਆਨ, ਮਨਮਰਜ਼ੀ ਛੱਡ ਕੇ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਪੈਣਾ ਤੇ ਗੁਰੂ ਦੇ ਪ੍ਰੇਮ ਵਿੱਚ ਆਪਣਾ ਆਪ ਕੁਰਬਾਨ ਕਰਨਾ ਪੈਣਾ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਤੇ ਇੰਨਾ ਇਹ ਬਿਖਮ ਮਾਰਗ ਹੈ, ਇਸ ਮਾਰਗ ਤੇ ਚੱਲਦਿਆਂ ਚੱਲਦਿਆਂ ਕੋਈ 33 ਤਵੀਆਂ ਤੇ ਚੌਂਕੜਾ ਲਾ ਰਿਹਾ ਹੈ। ਉਬਲਦੀ ਦੇਗ, ਗਰਮ ਰੇਤਾ ਤੇ ਫਿਰ ਦੋ ਤਲਵਾਰਾਂ ਦੇ ਮੁੱਠਿਆਂ ਨੂੰ ਹੱਥ ਪੈਂਦੇ ਨੇ। ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਤੇ ਫਿਰ ਚਾਂਦਨੀ ਚੌਂਕ ਦੇ ਵਿੱਚ ਵੀ ਚਾਰ ਸ਼ਹਾਦਤਾਂ ਹੋ ਰਹੀਆਂ ਨੇ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ, ਇਹਨਾਂ ਦੀਆਂ ਸ਼ਹਾਦਤਾਂ ਚੌਂਦਨੀ ਚੌਂਕ ਵਿੱਚ ਹੋਈਆਂ। ਇਹ ਉਹੀ ਮਾਰਗ ਦੇ ਪਾਂਧੀ ਨੇ, ਇਹ ਸੱਚ ਦੇ ਮਾਰਗ ਦੇ ਪਾਂਧੀ ਨੇ। ਸਿੱਖੀ ਰਾਏ ਭੋਏ ਕੀ ਤਲਵੰਡੀ ਤੋਂ ਸ਼ੁਰੂ ਹੋ ਕੇ ਸਾਬੋ ਕੀ ਤਲਵੰਡੀ ਤੇ ਜਾ ਕੇ ਕਿਵੇਂ ਸੰਪੂਰਨ ਹੁੰਦੀ ਹੈ, ਇਹ ਆਪਾਂ ਗੁਰੂ ਨਾਨਕ ਮਹਾਰਾਜ ਤੇ ਕਲੰਕੀਧਰ ਪਾਤਸ਼ਾਹ ਦੇ ਜੀਵਨ ਨੂੰ ਬਰਾਬਰ ਰੱਖ ਕੇ ਵੇਖਣਾ। ਬਰਾਬਰ ਇੱਕ ਬੇਨਤੀ ਪਹਿਲਾਂ ਕਰਦੇ ਹਾਂ ਕਿ ਆਨੰਦਪੁਰ ਸਾਹਿਬ ਤੋਂ ਨਾ ਜਦੋਂ ਆਪਾਂ ਦਮਦਮਾ ਸਾਹਿਬ ਜਾਈਏ ਤਾਂ ਉਸ ਮਾਰਗ ਦਾ ਨਾਮ ਰੱਖਿਆ ਹੋਇਆ ਗੁਰੂ ਗੋਬਿੰਦ ਸਿੰਘ ਮਾਰਗ, ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣੇ ਆ। ਕਦੇ ਤੁਸੀਂ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਜਾਓ ਤਾਂ ਇੱਕ ਮਾਰਗ ਬਣਾਇਆ, ਉਸ ਮਾਰਗ ਦਾ ਨਾਮ ਰੱਖਿਆ ਗੁਰੂ ਗੋਬਿੰਦ ਸਿੰਘ ਮਾਰਗ। ਆਮ ਕਰਕੇ ਜਿਹੜੀਆਂ ਸੜਕਾਂ ਨੇ ਨਾ, ਇਹਨਾਂ ਦੇ ਵਿੱਚ ਬਾਜਰੀ, ਰੇਤਾ, ਸਮਿੰਟ, ਲੋਹਾ ਆਦਿ ਵਰਤਿਆ ਜਾਂਦਾ ਹੈ, ਪਰ ਜਿਹੜਾ ਇਹ ਮਾਰਗ ਬਣਿਆ ਇਹ ਸਮਿੰਟ ਦਾ, ਬਾਜਰੀ ਦਾ, ਰੇਤੇ ਦਾ ਨਹੀਂ ਬਣਿਆ, ਇਹ ਤਾਂ ਸ਼ਹੀਦ ਸਿੰਘਾਂ ਦੇ ਸਿਰਾਂ ਦਾ ਬਣਿਆ ਹੋਇਆ, ਸ਼ਹੀਦ ਸਿੰਘਾਂ ਦੇ ਸਿਰਾਂ ਦਾ। ਔਰ ਇਸੇ ਮਾਰਗ ਵਿੱਚ, ਇਸੇ ਮਾਰਗ ਵਿੱਚ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਜਾਓ ਦਮਦਮਾ ਸਾਹਿਬ ਤੱਕ ਜਦੋਂ ਆਪਾਂ ਪਹੁੰਚਣ ਦੀ ਗੱਲ ਕਰੀਏ, ਇਸੇ ਮਾਰਗ ਦੇ ਵਿੱਚ ਸਤਿਗੁਰਾਂ ਦੇ ਚਾਰ ਸਾਹਿਬਜ਼ਾਦੇ ਨੇ, ਉਹਨਾਂ ਦੇ ਵੀ ਸਿਰ ਲੱਗੇ ਨੇ। ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਜਾਨਾਂ ਤੋਂ ਪਿਆਰੇ, ਅਨੇਕਾਂ ਸਿੱਖ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਧੰਨ ਮਾਤਾ ਗੁਜਰ ਕੌਰ, ਉਹਨਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਹੈ, ਤੇ ਜਿਹਨੂੰ ਆਪਾਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਮਾਰਗ। ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਸਤਿਗੁਰੂ ਜੀ ਦੀ ਸਿੱਧਾਂ ਦੇ ਨਾਲ ਵਾਰਤਾ ਹੁੰਦੀ ਹੈ, ਦੇਖੋ ਚਾਰ ਨੁਕਤੇ ਨੇ ਜੋ ਗੁਰੂ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਸਾਨੂੰ ਸਮਝਾਏ। ਪਹਿਲਾ ਗੁਰੂ ਗ੍ਰੰਥ, ਦੂਜਾ ਗੁਰੂ ਪੰਥ, ਤੀਜਾ ਗੁਰਸਿੱਖ ਕੈਸਾ ਹੋਵੇ, ਤੇ ਚੌਥੇ ਗੁਰੂ ਦੇ ਪੁੱਤਰ, ਗੁਰੂ ਦੇ ਪੁੱਤਰ। ਇਹ ਚਾਰ ਸਿਧਾਂਤ, ਚਾਰ ਨੁਕਤੇ, ਚਾਰ ਪੱਖਾਂ ਵਿੱਚ ਕਲੰਗੀਧਰ ਨੇ ਚਾਨਣਾ ਪਾਇਆ। ਪਰ ਇਹਨਾਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ, ਇਹਨਾਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ? ਜਦੋਂ ਸਿੱਧ ਯੋਗੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਸਵਾਲ ਕਰਦੇ ਨੇ, ਉਹਨਾਂ ਦੀ ਵਾਰਤਾ ਹੋਈ, ਸਵਾਲ ਜਵਾਬ ਹੋਏ। ਜੇ ਸਾਰੇ ਪੜ੍ਹਨੇ ਹੋਣ ਤਾਂ ਸਿੱਧ ਗੋਸ਼ਟ ਦੀ ਬਾਣੀ ਪੜ੍ਹੀ ਜਾ ਸਕਦੀ ਹੈ, ਉਹਦੇ ਵਿੱਚ ਸਿੱਧਾਂ ਦੇ ਸਵਾਲ ਨੇ ਤੇ ਗੁਰੂ ਨਾਨਕ ਮਹਾਰਾਜ ਦੇ ਉੱਤਰ ਨੇ, ਜਵਾਬ ਨੇ। ਉਹਨਾਂ ਵਿੱਚ ਇੱਕ ਸਵਾਲ ਹੈ, ਕਹਿੰਦੇ ਨਾਨਕ ਜੀ ਸਾਨੂੰ ਇਹ ਦੱਸੋ ਵੀ ਤੇਰਾ ਗੁਰੂ ਕੌਣ ਹੈ? ਆਮ ਦੁਨੀਆਂ ਵਿੱਚ ਆਪਾਂ ਵਿਚਰਦੇ ਹਾਂ, ਕਿਸੇ ਮਨੁੱਖ ਵਿੱਚ ਕੋਈ ਚੰਗਾ ਗੁਣ ਹੋਵੇ, ਚੰਗੀ ਕਲਾ ਹੋਵੇ, ਤਾਂ ਸੁਭਾਵਕ ਆਪਾਂ ਨੂੰ ਪੁੱਛ ਲੈਂਦੇ ਹਾਂ ਵੀ ਇਹ ਗੁਣ, ਇਹ ਕਲਾ ਤੂੰ ਕਿਹਦੇ ਕੋਲੋਂ ਲਈ ਹੈ, ਤੇਰਾ ਉਸਤਾਦ ਕੌਣ ਹੈ, ਤੂੰ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ ਵਿੱਚ ਪੜ੍ਹਿਆ, ਪੁੱਛ ਲੈਂਦੇ ਹਾਂ ਆਪਾਂ, ਜੀ ਤੋਂ ਆਪਾਂ ਪ੍ਰਭਾਵਿਤ ਹੋ ਜਾਈਏ ਨਾ, ਆਪਾਂ ਨੂੰ ਚੰਗਾ ਲੱਗੇ। ਤਾਂ ਜਦੋਂ ਸਿੱਧ ਯੋਗੀ ਹਾਰ ਗਏ ਤਾਂ ਪੁੱਛਣ ਲੱਗੇ, ਐ ਨਾਨਕ ਜੀ ਤੇਰਾ ਗੁਰੂ ਕੌਣ, ਤੇਰਾ ਕਾਵਨ ਗੁਰੂ ਜਿਸ ਕਾ ਤੂੰ ਛੇਲਾ? ਤੇ ਉੱਤਰ ਕੀ ਸੀ? ਸ਼ਬਦ ਗੁਰੂ, ਸੁਰਤ ਧੁਨ ਚੇਲਾ। ਕਹਿੰਦੇ ਮੇਰਾ ਸ਼ਬਦ ਗੁਰੂ ਹੈ ਤੇ ਸੁਰਤ ਉਹਦੀ ਚੇਲਾ ਹੈ। ਸਿੱਖੀ ਸ਼ਬਦ ਅਤੇ ਸੁਰਤ ਨਾਲ ਮਿਲੇ ਹੋਏ ਅਭਿਆਸੀ ਗੁਰਮੁਖਾਂ ਦਾ ਰਾਹ ਹੈ। ਮਾਫ ਕਰਨਾ, ਸਿੱਖੀ ਨੂੰ ਕੇਵਲ ਸਰੀਰ ਤੱਕ ਸੀਮਤ ਨਾ ਕਰੀਏ, ਸਿੱਖੀ ਨੂੰ ਕੇਵਲ ਸਰੀਰਾਂ ਤੱਕ ਸੀਮਤ ਨਾ ਕਰੀਏ। ਹਾਂ, ਸਰੀਰਾਂ ਦਾ ਵੀ ਰੋਲ ਹੈ, ਪੰਜ ਕਕਾਰ ਆਪਾਂ ਸਰੀਰ ਤੇ ਧਾਰਨ ਕਰਨੇ ਨੇ, ਪਰ ਇਹਨਾਂ ਦੀ ਰਹਿਤ ਆਤਮਾ ਲਈ ਹੈ। ਸਰੀਰ ਵੀ ਵਰਤਿਆ ਪਰ ਕੇਵਲ ਸਰੀਰਾਂ ਤੱਕ ਸੀਮਤ ਨਾ ਕਰ ਦਈਏ, ਜਿਹੜੀ ਸਿੱਖੀ ਹੈ ਇਹ ਸ਼ਬਦ ਅਤੇ ਸੁਰਤ ਦਾ ਮੇਲ ਹੈ। ਸ਼ਬਦ ਗੁਰੂ, ਸੁਰਤ ਧੁਣ ਚੇਲਾ। ਸਾਡਾ ਜੀਵਨ ਉਸ ਦਿਨ ਬਦਲਣਾ ਹੈ ਜਿਸ ਦਿਨ ਸੁਰਤ ਦੇ ਨਾਲ ਸ਼ਬਦ ਦਾ ਮੇਲ ਹੋ ਗਿਆ। ਤਾਂ ਫਿਰ ਅਗਲਾ ਸਵਾਲ ਉਹਨਾਂ ਨੇ ਪੁੱਛਿਆ ਜੋ ਭਾਈ ਗੁਰਦਾਸ ਨੇ ਆਪਣੀਆਂ ਰਚਨਾਵਾਂ ਵਿੱਚ ਲਿਖਿਆ। ਉਹ ਕਹਿਣ ਲੱਗੇ ਵੀ ਉਹ ਕਿਹੜੀ ਸ਼ਕਤੀ ਹੈ, ਕਿਹੜੀ ਤਾਕਤ ਹੈ ਤੁਹਾਡੇ ਕੋਲ ਜਿਹਦੇ ਕਰਕੇ ਤੁਸੀਂ ਸਾਡੇ ਕੋਲ ਆ ਗਏ। ਸਿੱਧ ਯੋਗੀ ਪੁੱਛਦੇ ਨੇ, ਕਿਉਂਕਿ ਆਮ ਕੋਈ ਗ੍ਰਿਸਤੀ ਬੰਦਾ, ਦੁਨੀਆਦਾਰੀ ਬੰਦਾ, ਘਰਬਾਰੀ ਬੰਦਾ ਸਾਡੇ ਕੋਲ ਨਹੀਂ ਪਹੁੰਚ ਸਕਦਾ ਤੇ ਨਾ ਹੀ ਅਸੀਂ ਕਿਸੇ ਨੂੰ ਸਨਮੁੱਖ ਬੈਠਣ ਦਿੰਦੇ ਹਾਂ। ਇਹ ਆਮ ਬੰਦੇ ਨਹੀਂ ਸੀ, ਇਹ ਵੱਡੇ ਵੱਡੇ ਰਾਜੇ ਸੀ ਸਿੱਧ ਯੋਗੀ, ਜੋ ਆਪੋ ਆਪਣੇ ਰਾਜ ਭਾਗ ਛੱਡ ਕੇ ਕੰਨਾਂ ਚ ਮੁੰਦਰਾਂ ਪਾ ਕੇ, ਜੜਾਵਾਂ ਸਿਰ ਤੇ ਰੱਖ ਕੇ, ਸਵਾਹ ਪਾ ਕੇ ਆਪਣੇ ਆਪ ਨੂੰ ਯੋਗੀ ਤੇ ਸਿੱਧ ਕਹਾਉਂਦੇ ਸੀ। ਧਤੂਰਾ ਖਾ ਲੈਣਾ ਤੇ ਨਸ਼ੇ ਵਿੱਚ ਧੁੱਤ ਹੋ ਕੇ ਵੱਡੀਆਂ ਵੱਡੀਆਂ ਸਮਾਧੀਆਂ ਲਾਉਣੀਆਂ ਇਹਨਾਂ ਨੇ। ਬੜਾ ਮਾਣ ਸੀ ਇਹਨਾਂ ਨੂੰ ਆਪਣੀਆਂ ਸਮਾਧੀਆਂ ਤੇ। ਪ੍ਰਾਣਾਯਾਮ ਵਿਧੀ ਸੀ, ਆਪਣੀਆਂ ਉਮਰਾਂ ਵਧਾ ਲਈਆਂ। ਉਹ ਕਹਿਣ ਲੱਗੇ ਐ ਨਾਨਕ ਜੀ, ਅਸੀਂ ਵੱਡੇ ਵੱਡੇ ਰਾਜ ਭਾਗਾਂ ਦੇ ਮਾਲਕ, ਵੱਡੀਆਂ ਵੱਡੀਆਂ ਸਮਾਧੀਆਂ ਦੇ ਮਾਲਕ, ਵੱਡੀਆਂ ਉਮਰਾਂ ਦੇ ਮਾਲਕ, ਵੱਡੇ ਗਿਆਨ ਦੇ ਮਾਲਕ ਅਸੀਂ। ਇੱਕ ਇੱਕ ਨਾੜ ਦਾ ਭੇਦ ਸੀ ਇਹਨਾਂ ਨੂੰ ਸਰੀਰ ਦਾ, ਸਿੱਧ ਯੋਗੀਆਂ ਨੂੰ। ਪਰ ਕਮਾਈ ਤੁਹਾਡੀ ਵੱਡੀ ਹੈ, ਮਹਿਮਾ ਤੁਹਾਡੀ ਵੱਡੀ ਹੈ। ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕਿਹੜੀ ਤਾਕਤ ਸੀ ਜਿਹੜੇ ਤੁਸੀਂ ਚੱਲ ਕੇ ਸਾਡੇ ਕੋਲ ਆ ਗਏ। ਤਾਂ ਗੁਰੂ ਨਾਨਕ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਮੈਂ ਗੁਰੂ ਹਾਂ ਜਿੱਥੇ ਮਰਜ਼ੀ ਜਾਵਾਂ। ਨਹੀਂ ਨਹੀਂ, ਇਹ ਨਹੀਂ ਕਿਹਾ ਵੀ ਮੈਂ ਗੁਰੂ ਹਾਂ ਤੇ ਜਿੱਥੇ ਮਰਜ਼ੀ ਜਾਵਾਂ ਮੈਂ। ਨਹੀਂ, ਉਹਨਾਂ ਨੇ ਕੀ ਕਿਹਾ? ਗੁਰਬਾਣੀ, ਗੁਰਬਾਣੀ ਸੰਗਤ ਬਿਨ ਦੂਜੀ ਓਟ ਨਹੀਂ ਹੈ ਰਾਈ, ਹਉ ਜਪਿਆ ਪਰਮੇਸ਼ਰੋ ਭਾਓ ਭਗਤ ਸੰਗ ਤਾੜੀ ਲਾਈ। ਕਹਿੰਦੇ ਮੈਨੂੰ ਸ਼ਬਦ ਦਾ, ਬਾਣੀ ਦਾ ਆਸਰਾ। ਕੌਣ ਕਹਿ ਰਹੇ ਨੇ? ਗੁਰੂ ਨਾਨਕ ਮਹਾਰਾਜ। ਤੇ ਸਾਨੂੰ ਕਿੱਥੋਂ ਪਤਾ ਲੱਗਦਾ? ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਉੱਥੋਂ ਪਤਾ ਲੱਗ ਰਿਹਾ ਸਾਨੂੰ, ਕਿਉਂਕਿ ਸਬੂਤ ਹੋਣਾ ਚਾਹੀਦਾ ਨਾ ਸਾਡੇ ਕੋਲ। ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ ਤੇ ਉੱਥੇ ਵਾਰਤਾ ਜਿਹੜੀ ਸਿੱਧ ਯੋਗੀਆਂ ਦੀ ਸਵਾਲ ਜਵਾਬ ਨੇ ਉਹਨਾਂ ਨੇ ਵੀ ਲਿਖੇ ਨੇ। ਗੁਰਬਾਣੀ, ਪਹਿਲਾਂ ਤਾਂ ਮੈਨੂੰ ਸ਼ਬਦ ਦਾ ਆਸਰਾ, ਫਿਰ ਇੱਕ ਹੋਰ ਆਸਰਾ ਕਿਹਾ ਉਹਨਾਂ ਨੇ। ਦਰਅਸਲ ਉਹ ਪਹਿਲੇ ਆਸਰੇ ਨਾਲ ਹੀ ਜੁੜਿਆ ਹੋਇਆ, ਉਹ ਇੱਕ ਮਿੱਕ ਹੈ ਦੋਏ। ਗੁਰਬਾਣੀ ਸੰਗਤ ਬਿਨ ਦੂਜੀ ਓਟ ਨਹੀਂ ਹੈ ਰਾਈ, ਪਹਿਲਾਂ ਮੈਂ ਸ਼ਬਦ ਦਾ ਆਸਰਾ ਮੈਨੂੰ ਬਾਣੀ ਦਾ, ਤੇ ਦੂਸਰਾ ਜਿਹੜੇ ਗੁਰਮੁਖ, ਜਿਹੜੀਆਂ ਸੰਗਤਾਂ ਸ਼ਬਦ ਦੇ ਵਿੱਚ ਮਿਲ ਗਈਆਂ, ਸ਼ਬਦ ਨਾਲ ਇੱਕ ਮਿੱਕ ਹੋ ਗਈਆਂ, ਜਿਨ੍ਹਾਂ ਦੇ ਜੀਵਨ ਵਿੱਚ ਸ਼ਬਦ ਰਮ ਗਿਆ, ਜਿਨ੍ਹਾਂ ਦੇ ਜੀਵਨ ਵਿੱਚ ਸ਼ਬਦ ਰਮ ਗਿਆ, ਉਹ ਗੁਰਮੁਖਾਂ ਦਾ, ਉਹ ਸੰਗਤ ਦਾ ਮੈਨੂੰ ਆਸਰਾ। ਇੱਥੇ ਇਹ ਨਹੀਂ ਕਿਹਾ ਵੀ ਕੇਵਲ ਸੰਗਤ, ਨਹੀਂ ਨਹੀਂ, ਸੰਗਤ ਦਾ ਅਰਥ ਹੁੰਦਾ ਇਕੱਠ। ਕੇਵਲ ਸੰਗਤ ਦਾ ਜੇ ਤੁਸੀਂ ਅਖਰੀ ਅਰਥ ਪੜ੍ਹੋ ਤੇ ਹੁੰਦਾ ਇਕੱਠ, ਉਹ ਕਿਸੇ ਵੀ ਤਰ੍ਹਾਂ ਦੇ ਲੋਕਾਂ ਦਾ ਹੋ ਸਕਦਾ। ਨਹੀਂ, ਉਹ ਸੰਗਤ, ਉਹ ਗੁਰਮੁਖ ਜਨ ਜੋ ਸ਼ਬਦ ਨਾਲ ਇੱਕ ਮਿੱਕ ਹੋ ਗਏ। ਗੁਰਬਾਣੀ ਸੰਗਤ ਵਿਣ ਦੂਜੀ ਓਟ ਨਹੀਂ ਹੈ ਰਾਈ, ਉਹ ਸੰਗਤ ਜਿਨ੍ਹਾਂ ਨੂੰ ਗੁਰਬਾਣੀ ਤੋਂ ਬਿਨਾਂ ਦੂਜੇ ਦੀ ਓਟ ਹੀ ਨਹੀਂ ਹੈ, ਕਈ ਵਿਦਵਾਨਾਂ ਨੇ ਇਉਂ ਵੀ ਕਿਹਾ। ਤੇ ਉਹਨਾਂ ਦਾ ਵੀ ਮੈਂ ਆਸਰਾ ਲਿਆ, ਸ਼ਬਦ ਦਾ ਆਸਰਾ ਲਿਆ ਤੇ ਮੈਂ ਤੁਹਾਡੇ ਕੋਲ ਪਹੁੰਚ ਗਿਆ। ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਭਾਵ ਕਿ ਸ਼ਬਦ ਗੁਰੂ ਦੀ ਸ਼ੁਰੂਆਤ ਕਿਹਨੇ ਕੀਤੀ? ਗੁਰੂ ਨਾਨਕ ਮਹਾਰਾਜ ਨੇ। ਅੱਜ ਤੱਕ ਦੇਹਾਂ ਨੂੰ ਲੋਕ ਗੁਰੂ ਕਹਿੰਦੇ ਸੀ, ਕੋਈ ਦਰਖਤਾਂ ਨੂੰ ਗੁਰੂ ਕਹਿ ਰਿਹਾ ਤੇ ਕੋਈ ਪੱਥਰਾਂ ਨੂੰ ਗੁਰੂ ਕਹਿ ਰਿਹਾ, ਕੋਈ ਮੂਰਤੀਆਂ ਨੂੰ ਗੁਰੂ ਕਹਿ ਰਿਹਾ, ਪਰ ਧਰਮ ਦੀ ਦੁਨੀਆ ਵਿੱਚ ਉਸ ਦਿਨ ਬਹੁਤ ਵੱਡਾ ਬਦਲਾਅ ਸੀ। ਇਹ ਕ੍ਰਾਂਤੀਕਾਰੀ ਗੱਲ ਸੀ ਜਿਸ ਦਿਨ ਗੁਰੂ ਨਾਨਕ ਮਹਾਰਾਜ ਨੇ ਸਿੱਧਾਂ ਨੂੰ ਕਿਹਾ ਸੀ, ਮੇਰਾ ਗੁਰੂ ਕੋਈ ਦੇਹਧਾਰੀ ਨਹੀਂ, ਕੋਈ ਸਰੀਰਧਾਰੀ ਨਹੀਂ, ਮੇਰਾ ਗੁਰੂ ਸ਼ਬਦ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਦਮਦਮਾ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾਇਆ, ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾਇਆ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਇਹ ਸਹਾਇਕ ਲਖਾਰੀ ਨੇ। ਇਹ ਸਹਾਇਕ ਲਿਖਾਰੀ ਨੇ ਤਾਂ ਉਹ ਵਕਤ ਸਤਿਗੁਰੂ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਪਹਿਲੀ ਸਮੁੱਚੀ ਬਾਣੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵਿੱਚ ਐਡ ਕਰਾਈ, ਭਾਈ ਮਣੀ ਸਿੰਘ ਤੋਂ ਲਿਖਵਾਉਣਾ ਕੀਤੀ। ਸਤਿਗੁਰੂ ਜੀ ਬੋਲਦੇ ਗਏ ਤੇ ਭਾਈ ਮਣੀ ਸਿੰਘ ਜੀ ਲਿਖਦੇ ਗਏ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਕੋਲ ਨੇ ਤੇ ਸਾਰੀ ਜਿਹੜੀ ਬਾਣੀ ਹੈ ਨਾ ਉਹ ਕਲੰਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਖੁਦ ਉਚਾਰੀ ਹੈ। ਨੋਟ ਕਰਿਓ, ਅੱਜ ਕਈ ਤਰਕਾਂ ਕਰਦੇ ਨੇ ਜੀ ਇਹ ਕਿਵੇਂ ਹੋਜੂ, ਇਹ ਕਿਵੇਂ ਹੋਜੂ, ਇਹ ਤਾਂ ਗੁਰੂ ਸਾਹਿਬਾਨ ਦਾ ਜੀਵਨ ਹੈ ਨਾ, ਸਾਡਾ ਗੁਰੂ ਸਮਰੱਥ ਹੈ। ਭਾਵਨਾ ਵਾਲਾ ਗੁਰਸਿੱਖ ਆਪਣੇ ਗੁਰੂ ਨੂੰ ਸਮਰੱਥ ਮੰਨਦਾ, ਸਮਰੱਥ ਉਹ ਹਰ ਗੱਲ ਵਿੱਚ ਸਮਰੱਥ ਹੈ। ਇਹ ਹੁਣ ਦੀਆਂ ਗੱਲਾਂ ਨੇ। ਭਾਈ ਕਾਨ ਸਿੰਘ ਨਾਭਾ, ਨਾਮ ਸੁਣਿਆ ਤਾਂ ਅਸੀਂ, ਸਿੱਖ ਫਿਲਾਸਫਰ, ਬੜੀ ਮਿਹਨਤ ਕਰਕੇ ਉਹਨਾਂ ਨੇ ਬੜਬੁੱਲਾ ਖਜ਼ਾਨਾ ਇੱਕ ਗ੍ਰੰਥ ਦੇ ਰੂਪ ਵਿੱਚ ਸਾਡੀ ਝੋਲੀ ਵਿੱਚ ਪਾਇਆ, ਕੌਮ ਦੀ ਸੇਵਾ ਕੀਤੀ, ਜਿਹਦਾ ਨਾਮ ਹੈ ਮਹਾਨ ਕੋਸ਼। 14 ਸਾਲਾਂ ਦੀ ਘਾਲਣ ਹੈ ਉਹਨਾਂ ਦੀ। ਉਹਨਾਂ ਦੇ ਪਿਤਾ ਜੀ ਸੀ ਭਾਈ ਕਾਨ ਸਿੰਘ ਨਾਭਾ ਦੇ ਪਿਤਾ ਜੀ, ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ ਬਾਣੀ ਕੰਠ ਸੀ, ਜਵਾਨੀ ਕੰਠ ਸੀ। ਜਦੋਂ ਸਿੱਖ ਇੰਨਾ ਮਹਾਨ ਹੋ ਸਕਦਾ ਹੈ ਤਾਂ ਗੁਰੂ ਕਿੰਨਾ ਮਹਾਨ ਹੋਵੇਗਾ। ਇਹ ਤਾਂ ਹੁਣ ਦੀਆਂ ਗੱਲਾਂ ਨੇ ਨਾ, ਗੁਰੂ ਕਿੰਨਾ ਮਹਾਨ ਹੋਵੇਗਾ। ਤਾਂ ਕਲੰਗੀਧਰ ਪਾਤਸ਼ਾਹ ਨੇ ਉਹ ਵਕਤ ਸਰੂਪ ਸੰਪੂਰਨ ਕਰਾਇਆ, ਪਰ ਗੁਰਤਾ ਗੱਦੀ ਨਹੀਂ ਦਿੱਤੀ। ਇਹ ਵੀ ਨੁਕਤਾ ਸਮਝਣ ਵਾਲਾ ਹੈ। ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਸਰੂਪ ਸੰਪੂਰਨ ਹੋ ਗਿਆ ਪਰ ਅਜੇ ਗੁਰਤਾ ਗੱਦੀ ਨਹੀਂ ਦਿੱਤੀ। ਕਿਉਂ? ਕਿਉਂਕਿ ਅਜੇ ਸਤਿਗੁਰੂ ਜੀ ਨੇ ਆਪਣਾ ਸਰੀਰ ਕੁਝ ਸਮੇਂ ਵਾਸਤੇ ਰੱਖਣਾ ਹੈ, ਅਜੇ ਆਪਣਾ ਸਰੀਰ ਰੱਖਣਾ ਹੈ। ਕਿਤੇ ਐਸਾ ਨਾ ਹੋਵੇ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਸਣ ਲੱਗਿਆ, ਉਧਰ ਸੰਗਤ ਸਤਿਗੁਰੂ ਜੀ ਨੂੰ ਮੱਥਾ ਟੇਕ ਰਹੀ ਹੈ ਤੇ ਇੱਧਰ ਮੇਰੇ ਸਰੀਰ ਨੂੰ ਮੱਥਾ ਟੇਕ ਰਹੀ ਹੈ, ਇੱਧਰ ਮੈਨੂੰ ਮੱਥਾ ਟੇਕ ਰਿਹਾ, ਇਹ ਗੱਲ ਪ੍ਰਵਾਨ ਨਹੀਂ ਹੈ। ਤੇ ਅੱਜ ਤੱਕ ਦਰਬਾਰ ਸਾਹਿਬ ਦੇ ਵਿੱਚ ਨਾ ਜਿੱਥੇ ਆਪਾਂ ਸਜੇ ਹਾਂ, ਸਿਰਫ ਤੇ ਸਿਰਫ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਸਕਦੇ। ਹਾਂ, ਕੋਈ ਕਮਾਈ ਵਾਲਾ ਗੁਰਮੁਖ ਹੋਵੇ ਉਹਦਾ ਸਤਿਕਾਰ ਹੈ, ਪਰ ਉਹਨੂੰ ਇੱਥੇ ਮੱਥਾ ਨਹੀਂ ਟੇਕ ਸਕਦਾ। ਕੇਵਲ ਸਿਜਦਾ, ਨਮਸਕਾਰ, ਮੱਥਾ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਟੇਕਣਾ ਹੈ। ਇਹ ਪੂਰਨੇ ਕਿਹਨੇ ਪਾਏ? ਕਲੰਗੀਧਰ ਪਾਤਸ਼ਾਹ ਨੇ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਡੇ ਜੀਵਨ ਵਿੱਚ ਪੂਰਨੇ ਪਾਏ ਨੇ। ਦੂਸਰਾ, ਗੁਰੂ ਪੰਥ ਕੀ ਹੈ? ਗੁਰੂ ਪੰਥ ਕੀ ਹੈ? ਗੁਰੂ ਪੰਥ ਦੀ ਮਹਾਨਤਾ ਭਾਈ ਗੁਰਦਾਸ ਗੁਰੂ ਨਾਨਕ ਮਹਾਰਾਜ ਦੇ ਮੁਤਲਕ ਸ਼ਬਦ ਲਿਖਦੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਤੇ ਪੰਥ ਦੀ ਤਾਕਤ ਕੀ ਹੈ? ਪੰਥ ਦੀ ਤਾਕਤ ਕੀ ਹੈ? ਜਦੋਂ ਸਤਿਗੁਰੂ ਜੀ ਮਾਲਵੇ ਦੇ ਇਲਾਕੇ ਵਿੱਚ ਪਹੁੰਚੇ ਆ ਨਾ, ਤਾਂ ਦੋ ਭਰਾ ਸੀ, ਭਾਈ ਡੱਲਾ ਤੇ ਭਾਈ ਮੱਲਾ ਚੌਧਰੀ ਸੀ। ਬੜੇ ਅਮੀਰ ਸੀ, ਸੋਭਾ ਸੀ, ਫੌਜਾਂ ਦੇ ਮਾਲਕ ਸੀ, ਲਾਓ ਲਸਕਰ ਸੀ, ਸਭ ਕੁਝ ਸੀ ਇਹਨਾਂ ਕੋਲ। ਜਦੋਂ ਸਤਿਗੁਰੂ ਜੀ ਇੱਥੇ ਆਏ ਤਾਂ ਕਲਗੀਧਰ ਪਾਤਸ਼ਾਹ ਇੱਕ ਦਿਨ ਬੈਠੇ ਤਾਂ ਉਹ ਵਕਤ ਭਾਈ ਮੱਲਾ ਆ ਗਿਆ। ਉਹ ਵਕਤ ਭਾਈ ਮੱਲਾ ਤੇ ਭਾਈ ਡੱਲਾ ਉਹਨਾਂ ਨੇ ਆ ਕੇ ਸਤਿਗੁਰੂ ਜੀ ਨੂੰ ਕਿਹਾ, ਭਾਈ ਡੱਲਾ ਬੋਲਦਾ ਹੈ, ਕਹਿੰਦਾ ਕਲਗੀਧਰ ਪਾਤਸ਼ਾਹ ਵੀ ਜੇ ਤੁਸੀਂ ਮੈਨੂੰ ਚਮਕੌਰ ਦੀ ਗੜੀ ਵਿੱਚ ਜਾਂ ਆਨੰਦਗੜ੍ਹ ਦੇ ਕਿਲੇ ਵਿੱਚ ਯਾਦ ਕਰ ਲੈਂਦੇ ਨਾ ਮੈਨੂੰ, ਤਾਂ ਫਿਰ ਅੱਜ ਇਤਿਹਾਸ ਕੁਝ ਹੋਰ ਹੋਣਾ ਸੀ। ਪਾਤਸ਼ਾਹ ਕਹਿਣ ਲੱਗੇ ਵੀ ਡੱਲਿਆ, ਨਾ ਤਾਂ ਹੁਣ ਆਨੰਦਪੁਰੀ ਹੈ, ਨਾ ਹੁਣ ਇੱਥੇ ਚਮਕੌਰ ਹੈ, ਆਪਾਂ ਤਾਂ ਬੈਠੇ ਹਾਂ ਤਲਵੰਡੀ ਵਿੱਚ, ਆਪਾਂ ਤਲਵੰਡੀ ਵਿੱਚ ਹਾਂ। ਇਹ ਵਾਰ ਤਾਂ ਚੱਲੀ ਰਹੀ ਸੀ, ਇਹਨਾਂ ਨੂੰ ਇੱਕ ਸਿੱਖ ਬੰਦੂਕ ਲੈ ਕੇ ਆ ਗਿਆ। ਪਾਤਸ਼ਾਹ ਕਹਿੰਦੇ ਡੱਲਿਆ, ਜਿਹੜੇ ਯੋਧਿਆਂ ਤੇ ਤੈਨੂੰ ਸੂਰਮਿਆਂ ਤੇ ਮਾਣ ਹੈ ਨਾ ਆਪਣੀਆਂ ਫੌਜਾਂ ਤੇ, ਲਿਆ ਆਪਾਂ ਨਿਸ਼ਾਨਾ ਪਰਖ ਲਈਏ। ਕੰਬ ਗਿਆ ਡੱਲਾ, ਕੰਬਿਆ ਉਹ, ਕਹਿੰਦਾ ਪਾਤਸ਼ਾਹ ਇਹ ਕਿਵੇਂ? ਕਹਿੰਦੇ ਤੂੰ ਕਹਿਣਾ ਵੀ ਹਾਂ ਮੇਰੇ ਕੋਲ ਸੂਰਮੇ ਫੌਜਾਂ, ਲਓ ਲਸਕਰ, ਬੜਾ ਮਾਣ ਹੈ ਤੈਨੂੰ। ਤਾਂ ਉਹ ਆ ਕੇ ਤੂੰ ਆਪਣੀਆਂ ਫੌਜਾਂ ਨੂੰ ਕਹਿੰਦਾ, ਉਹ ਕੋਈ ਆ ਜਾਓ ਨਿੱਤਰ ਕੇ। ਉਹ ਕਹਿਣ ਲੱਗੇ ਚੌਧਰੀ ਤੁਹਾਡਾ ਦਿਮਾਗ ਠੀਕ ਹੈ, ਨਿਸ਼ਾਨੇ ਕਦੇ ਬੰਦਿਆਂ ਤੇ ਨਹੀਂ ਪਰਖੀ ਦੇ ਹੁੰਦੇ, ਆ ਕਿਸੇ ਪੰਛੀ ਤੇ ਪਰਖ ਲਓ, ਪੰਛੀ ਉੱਡਦੇ ਜਾ ਰਹੇ ਨੇ ਆਕਾਸ਼ ਵਿੱਚ, ਕੋਈ ਹੋਰ ਸਾਹਮਣੇ ਚੀਜ਼ ਰੱਖ ਕੇ ਉਹਦੇ ਨਿਸ਼ਾਨਾ ਪਰਖ ਲਓ, ਕਦੇ ਬੰਦਿਆਂ ਦੇ ਨਿਸ਼ਾਨੇ ਨਹੀਂ ਪਰਖੀਂਦੇ। ਤਾਂ ਆ ਗਿਆ, ਸਿਰ ਸੁੱਟ ਕੇ ਸਾਹਮਣੇ ਖੜ ਗਿਆ। ਪਾਤਸ਼ਾਹ ਜੀ ਉਹ ਤਾਂ ਆਏ ਨਹੀਂ। ਕਹਿੰਦੇ ਜੇ ਉਹ ਨਹੀਂ ਆਏ ਤੂੰ ਤਾਂ ਸਾਹਮਣੇ ਖੜਾ ਨਾ। ਕਹਿੰਦਾ ਪਾਤਸ਼ਾਹ ਵੀ ਇਹ ਮੇਰੇ ਕੋਲੋਂ ਨਹੀਂ ਹੋ ਸਕਦਾ। ਕਹਿੰਦੇ ਐਂ ਕਰ ਫਿਰ ਵੀ ਮੇਰੇ ਸਿੱਖਾਂ ਨੂੰ ਸੁਨੇਹਾ ਦੇ। ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਪਿਓ ਪੁੱਤ ਦਾ ਰਿਸ਼ਤਾ ਸੀ ਦੋਵਾਂ ਦਾ। ਜਦੋਂ ਜਾ ਕੇ ਉਹਨੇ ਸੱਦਾ ਦਿੱਤਾ ਨਾ ਵੀ ਕਲਗੀਧਰ ਪਾਤਸ਼ਾਹ ਨੇ ਨਿਸ਼ਾਨਾ ਪਰਖਣਾ, ਇੱਕ ਦੂਜੇ ਤੋਂ ਅੱਗੇ ਵਾਹੋ ਦਾ ਹੀ ਭੱਜੇ ਆਉਂਦੇ, ਇੱਕ ਦੂਜੇ ਤੋਂ ਅੱਗੇ ਹੋ ਕੇ ਖੜਦੇ। ਪਾਤਸ਼ਾਹ ਪਹਿਲਾਂ ਸੁਨੇਹਾ ਮੈਂ ਸੁਣਿਆ, ਪੁੱਤ ਕਹਿੰਦਾ ਮੈਂ ਸੁਣਿਆ, ਪਿਓ ਕਹਿੰਦਾ ਮੈਂ ਸੁਣਿਆ, ਐਂ ਕਰੋ ਵੀ ਨਿਸ਼ਾਨਾ ਮੇਰੇ ਤੇ ਪਰਖੋ। ਤਾਂ ਉਹ ਵਕਤ ਕਲਗੀਧਰ ਨੇ ਨਾ ਨਿਸ਼ਾਨਾ ਉੱਪਰ ਦੀ ਕੱਢ ਦਿੱਤਾ, ਉੱਪਰ ਦੀ ਕੱਢ ਦਿੱਤਾ। ਤਾਂ ਡੱਲੇ ਨੇ ਵੇਖ ਲਿਆ। ਪਾਤਸ਼ਾਹ ਕਹਿੰਦੇ ਡੱਲਿਆ ਇਹੋ ਜਿਹੇ ਸੀ ਮੇਰੇ ਨਾਲ, ਇਹੋ ਜਿਹੇ ਸੀ ਆਨੰਦਗੜ੍ਹ ਦੇ ਕਿਲੇ ਵਿੱਚ ਵੀ ਇਹੀ ਸੀ ਤੇ ਚਮਕੌਰ ਦੀ ਗੜੀ ਵਿੱਚ ਵੀ ਇਹੋ ਜਿਹੇ ਸੀ। ਇਹਨਾਂ ਤੇ ਮਾਣ ਹੈ ਮੈਨੂੰ, ਇਹ ਉਹ ਨੇ ਉਹ ਜੋ ਤੇਰੇ ਵਾਂਗੂ ਹਵਾ ਚ ਤੀਰ ਨਹੀਂ ਮਾਰਦੇ, ਇਹ ਸਿਰ ਲੱਥ ਯੋਧੇ ਨੇ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਦੇਣ ਕਾ ਤਾਉ ਆਓ ਹਮਾਰੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਕਹਿੰਦੇ ਇੱਕ ਫਕੀਰ ਆਇਆ, ਕਈ ਫਕੀਰ ਵੀ ਸੀ ਜੋ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆਉਂਦੇ ਜਾਂਦੇ ਰਹਿੰਦੇ ਸੀ। ਉਹ ਆ ਕੇ ਕਹਿੰਦਾ ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਰਹਿ ਗਿਆ ਇਕੱਲਾ। ਨਾ ਡੱਲਾ ਨਾ ਮੱਲਾ ਦੋ ਭਾਈ ਸੀ, ਗੁਰੂ ਗੋਬਿੰਦ ਸਿੰਘ ਰਹਿ ਗਿਆ ਇਕੱਲਾ। ਪਾਤਸ਼ਾਹ ਮੁਸਕਰਾਏ, ਕਹਿੰਦੇ ਸਾਈ ਫਕੀਰ ਦਰਾ ਅਸਲ ਸੋਧ ਕਰ ਆਪਣੇ ਸ਼ਬਦਾਂ ਵਿੱਚ, ਇੱਕ ਗੱਲ ਮੈਂ ਤੇਰੀ ਮੰਨਦਾ ਵੀ ਨਾ ਡੱਲਾ ਤੇ ਨਾ ਮੱਲਾ, ਪਰ ਅਗਲੀ ਤੋਂ ਕੋ ਸੁਣ। ਕਹਿੰਦੇ ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਨਾਲ ਹੈਗਾ ਅੱਲਾ, ਗੁਰੂ ਗੋਬਿੰਦ ਸਿੰਘ ਨਾਲ ਹੈਗਾ ਅੱਲਾ, ਪਰਮਾਤਮਾ ਹਰ ਵਕਤ ਮੇਰੇ ਨਾਲ ਹੈ, ਮੈਂ ਉਹਦੀ ਹਜ਼ੂਰੀ ਨੂੰ ਮਹਿਸੂਸ ਕਰਦਾ। ਦੁਕਾਲੰ ਪਰਨਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗ ਪੂਤ, ਹਰ ਵਕਤ ਮੇਰੇ ਨਾਲ ਹੈ। ਤਾਂ ਉਹ ਵਕਤ ਡੱਲਾ ਆ ਗਿਆ, ਪਤਾ ਲੱਗ ਗਿਆ ਵੀ ਇਹ ਅੰਮ੍ਰਿਤ ਦੀ ਸ਼ਕਤੀ ਹੈ। ਇਹ ਸਭ ਕੁਝ ਕਿੱਥੋਂ ਮਿਲਿਆ? ਕਿਸੇ ਵਿਦਵਾਨ ਨੇ ਨਾ ਇੱਥੇ ਚਾਰ ਲੈਣਾ ਲਿਖੀਆਂ ਨੇ। ਉਹ ਕਹਿੰਦਾ ਨੀ ਰੱਖ ਤਲਵਾਰ ਦੀ ਧਾਰ ਉੱਤੇ, ਖਾਲਸੇ ਪੰਥ ਦੀ ਨੀਂਹ ਕਿੱਥੇ ਰੱਖੀ ਗਈ ਹੈ, ਕਿਹੜੀਆਂ ਇੱਟਾਂ ਲੱਗੀਆਂ ਨੇ, ਨੀਂਹ ਕਿਵੇਂ ਰੱਖੀ ਹੈ? ਨੀ ਰੱਖ ਤਲਵਾਰ ਦੀ ਧਾਰ ਉੱਤੇ, ਉਹਨੇ ਐਸੇ ਜੀਵਨ ਦੀ ਜਾਂਚ ਸਿਖਾਈ ਸੀ, ਸਿਰ ਕਿਸ ਤਰ੍ਹਾਂ ਕਲਮ ਕਰਾਈ ਦਾ, ਇਹ ਉਹਨੇ ਐਸੇ ਇਸ਼ਕ ਦੀ ਪੱਟੀ ਪੜਾਈ ਸੀ। ਜਿਉਣਾ ਸਿੱਖ ਦੇ ਲੋਕ ਮਰ ਗਏ, ਪਰ ਉਹਨੇ ਮਰਨ ਦੀ ਜਾਂਚ ਸਿਖਾਈ ਸੀ। ਉਹ ਅੰਮ੍ਰਿਤ ਕੀ ਪਿਆਇਆ ਤੂੰ ਬਾਜਾਂ ਵਾਲਿਆ, ਮੂਏ ਹੋਏ ਵਜੂਦ ਵਿੱਚ ਜਾਨ ਪਾਈ ਸੀ। ਅੰਮ੍ਰਿਤ ਕੀ ਪਿਆਇਆ ਤੂੰ ਬਾਜਾਂ ਵਾਲਿਆ, ਮੂਏ ਹੋਏ ਵਜੂਦ ਵਿੱਚ ਜਾਨ ਪਾਈ ਸੀ। ਉਹਨੇ ਵੇਖ ਲਿਆ ਇਹ ਕਰਤੱਵ ਕਿਹਦਾ, ਹੱਥ ਜੋੜ ਕੇ ਸਾਹਮਣੇ ਆ ਗਿਆ। ਕਹਿੰਦਾ ਪਾਤਸ਼ਾਹ ਵੀ ਮੈਨੂੰ ਆਪਣੇ ਚਰਨਾਂ ਦੇ ਵਿੱਚ, ਸੱਚਖੰਡ ਦੇ ਵਿੱਚ ਮੰਜੀ ਕਿ ਜਿੰਨੀ ਜਗ੍ਹਾ ਦਵਾ ਦਿਓ। ਪਾਤਸ਼ਾਹ ਜੀ ਖਾਮੋਸ਼, ਬੋਲੇ ਨੀ। ਕਹਿੰਦੇ ਡੱਲਿਆ ਵੀ ਜੇ ਤੂੰ ਰਾਜ ਭਾਗ ਮੰਗੇ, ਧਨ ਦੌਲਤ ਮੰਗੇ, ਖਜ਼ਾਨੇ ਮੰਗੇ, ਸਭ ਕੁਝ ਦੇ ਸਕਦਾ। ਕਹਿੰਦਾ ਪਾਤਸ਼ਾਹ ਫਿਰ ਜਗ੍ਹਾ? ਕਹਿੰਦੇ ਜਗ੍ਹਾ ਹੁਣ ਮੇਰੇ ਕੋਲ ਨਹੀਂ ਹੈ ਜਿਹੜੀ ਤੂੰ ਮੰਗ ਲਈ। ਪਾਤਸ਼ਾਹ ਜੀ ਲੈਣੀ ਹੋਵੇ, ਕਹਿੰਦੇ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋ, ਜੇ ਜਗ੍ਹਾ ਲੈਣੀ ਹੈ ਨਾ। ਫਿਰ ਮੰਜੀ ਜਿੰਨੀ ਜਗ੍ਹਾ ਨਹੀਂ ਸਾਰਾ ਸੱਚਖੰਡ ਹੀ ਤੇਰਾ ਹੋਜੂ, ਪਰ ਤੈਨੂੰ ਪੰਜਾਂ ਦੇ ਅੱਗੇ ਪੇਸ਼ ਹੋਣਾ ਪੈਣਾ, ਕਿਉਂਕਿ ਮੈਂ ਵੀ ਪੰਜਾਂ ਦੇ ਅੱਗੇ ਪੇਸ਼ ਹੋਇਆ, ਮੈਂ ਵੀ ਪੰਜਾਂ ਦੇ ਅੱਗੇ ਪੇਸ਼ ਹੋਇਆ, ਮੈਂ ਵੀ ਪੰਜਾਂ ਦੇ ਅੱਗੇ ਆਪਣੇ ਗੋਡੇ ਟੇਕੇ ਨੇ, ਮੈਂ ਵੀ ਪੰਜਾਂ ਦੇ ਅੱਗੇ ਐਂ ਹੱਥ ਫੈਲਾ ਕੇ ਭਿਖਾਰੀ ਦੀ ਤਰ੍ਹਾਂ ਇਹ ਦਾਤ ਲਈਏ, ਮੈਂ ਵੀ ਪੰਜਾਂ ਦੇ ਅੱਗੇ ਆਪਣਾ ਸੀਸ ਨਵਾਇਆ। ਜੇ ਤੂੰ ਗੁਰੂ ਪੰਥ ਵਿੱਚ ਸ਼ਾਮਲ ਹੋਣਾ, ਗੁਰੂ ਪੰਥ ਦਾ ਅੰਗ ਬਣਨਾ, ਤਾਂ ਫਿਰ ਤੈਨੂੰ ਵੀ ਪੰਜਾਂ ਦੇ ਅੱਗੇ ਪੇਸ਼ ਹੋਣਾ ਪੈਣਾ ਗੁਰੂ ਪੰਥ। ਤੇ ਫਿਰ ਗੁਰਸਿੱਖ ਕੈਸਾ ਹੋਵੇ ਉਹ ਵੀ ਸਮਝਾਇਆ ਭਾਈ ਵੀਰ ਸਿੰਘ, ਭਾਈ ਧੀਰ ਸਿੰਘ, ਪਿਓ ਪੁੱਤ ਜਦੋਂ ਕਲੰਗੀਧਰ ਦਾ ਸੱਦਾ ਸੁਣਦੇ ਕਿ ਪਾਤਸ਼ਾਹ ਜੀ ਨੇ ਨਿਸ਼ਾਨਾ ਪਰਖਣਾ, ਇੱਕ ਦੂਜੇ ਤੋਂ ਅੱਗੇ ਹੋ ਕੇ ਭੱਜੇ ਆਉਂਦੇ ਆ, ਇੱਕ ਦੂਜੇ ਤੋਂ ਅੱਗੇ ਹੋ ਕੇ, ਕਿਉਂਕਿ ਸਿੱਖ ਕੌਣ ਹੈ ਧਿਆਨ ਦਿਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਕੀਤੀ ਸਿੱਖ ਤੇ, ਪੁੱਤਰ ਵੀ ਸੀ ਨਾ, ਪੁੱਤਰ ਵੀ ਕੋਲੇ ਨੇ, ਬਖਸ਼ਿਸ਼ ਕੀਤੇ ਹੋ ਗਈ ਭਾਈ ਲੈਣੇ ਤੇ। ਤੇ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ। ਚਾਰ ਰਿਸ਼ਤੇ ਨੇ ਇਹ, ਤੋਕ ਇੱਕ ਹੈ, ਚਾਰ ਰਿਸ਼ਤਿਆਂ ਦੀ ਗੱਲ ਹੈ। ਕਹਿੰਦੇ ਉਹੀ ਮੇਰਾ ਸਿੱਖ ਹੈ, ਉਹੀ ਮੇਰਾ ਸਖਾ ਮਿੱਤਰ ਹੈ, ਉਹੀ ਮੇਰਾ ਰਿਸ਼ਤੇਦਾਰ ਹੈ, ਉਹੀ ਮੇਰਾ ਭਰਾ ਹੈ। ਹੁਣ ਜੇ ਕਿਸੇ ਨੇ ਗੁਰੂ ਦਾ ਸਿੱਖ ਬਣਨਾ, ਗੁਰੂ ਜੀ ਦਾ ਰਿਸ਼ਤੇਦਾਰ ਬਣਨਾ, ਗੁਰੂ ਜੀ ਦਾ ਭਰਾ ਬਣਨਾ, ਗੁਰੂ ਜੀ ਦਾ ਮਿੱਤਰ ਬਣਨਾ, ਤਾਂ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਨਿਸ਼ਾਨੀ ਦੱਸਦੀ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲੇ, ਗੁਰੂ ਦੇ ਭਾਣੇ ਵਿੱਚ ਆ ਗਿਆ, ਗੁਰੂ ਦੀ ਰਜਾ ਵਿੱਚ ਆ ਗਿਆ। ਸਿੱਖ ਦਾ ਰਿਸ਼ਤਾ ਗੁਰੂ ਨਾਲ ਕਾਹਦਾ, ਨੋਟ ਕਰਿਓ ਕਿ ਸਰੀਰਾਂ ਦੇ ਰਿਸ਼ਤੇ ਨਹੀਂ ਹੈ ਕੇਵਲ, ਇਹ ਸਰੀਰਾਂ ਦੇ ਰਿਸ਼ਤੇ ਨਹੀਂ ਹੈ, ਇੱਥੇ ਜਿਹਦਾ ਸੁਭਾਅ ਮਿਲ ਗਿਆ, ਜਿਹੜਾ ਗੁਰੂ ਦੀ ਰਜਾ ਵਿੱਚ ਆ ਗਿਆ, ਜਿਹੜਾ ਗੁਰੂ ਦੀ ਰਜਾ ਵਿੱਚ ਆ ਗਿਆ, ਤਾਂ ਭਾਈ ਲੈਣਾ ਆਇਆ, ਭਾਈ ਲੈਣਾ ਆ ਗਿਆ। ਪੁੱਛਿਆ ਸੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ, ਪਾਤਸ਼ਾਹ ਸਿੱਖ ਸੇਵਕ ਰਿਸ਼ਤੇਦਾਰ ਗੁਰੂ ਘਰ ਦੇ ਵਿੱਚ ਕਿਹੜੇ ਹੋਏ ਨੇ, ਤਾਂ ਫਿਰ ਜਵਾਬ ਕੀ ਸੀ, ਸਿੱਖ ਨਹੀਂ ਕੋਈ ਅੰਗਦ ਜਿਹਾ ਹੋਇਆ, ਸਿੱਖ ਨਹੀਂ ਕੋਈ ਅੰਗਦ ਜਿਹਾ ਹੋਇਆ, ਕੋਈ ਗੁਰੂ ਅੰਗਦ ਮਹਾਰਾਜ ਵਰਗਾ ਸਿੱਖ ਨਹੀਂ ਬਣ ਸਕਿਆ। ਕਿਉਂ, ਗੁਰੂ ਦੇ ਭਾਣੇ ਵਿੱਚ ਰਜਾ ਵਿੱਚ ਰਹਿ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜੇ ਗੁਰੂ ਨਾਨਕ ਮਹਾਰਾਜ ਨੇ ਕਹਿਤਾ ਲੈਣੇ ਆ ਚੱਲ ਮੁਰਦਾ ਖਾ, ਕਹਿੰਦੇ ਪਾਤਸ਼ਾਹ ਦੱਸੋ ਵੀ ਸਿਰ ਵੱਲੋਂ ਖਾਵਾਂ ਕਿ ਪੈਰਾਂ ਵੱਲੋਂ ਖਾਵਾਂ, ਹੁਕਮ ਕਰੋ ਤੁਸੀਂ ਕਿਧਰੋਂ ਖਾਵਾਂ। ਜੇ ਗੁਰੂ ਨਾਨਕ ਮਹਾਰਾਜ ਨੇ ਕਹਿ ਦਿੱਤਾ ਲੈਣੇ ਆ ਚੱਲ ਕੰਧ ਬਣਾ, ਮੋਲੇਧਾਰ ਵਰਖਾ ਹੋ ਰਹੀ ਹੈ, ਇਹ ਨਹੀਂ ਕਿਹਾ ਵੀ ਪਾਤਸ਼ਾਹ ਮੀਂਹ ਹਟ ਜਾਣ ਦੋ, ਜੇ ਮੈਂ ਬਣਾਉਣ ਲੱਗ ਗਿਆ ਫਿਰ ਕਿਰ ਜਾਣੀ ਹੈ ਤਾਂ ਢਹਿ ਜਾਣੀ ਆ, ਇਹ ਨਹੀਂ ਕਿਹਾ। ਕਹਿੰਦੇ ਪਾਤਸ਼ਾਹ ਸੱਤ ਬਚਨ, ਸਿੱਖ ਨਹੀਂ ਕੋਈ ਅੰਗਦ ਜਿਹਾ ਹੋਇਆ। ਕਹਿੰਦੇ ਜੇ ਤੁਸੀਂ ਗੱਲ ਕਰਦੇ ਹੋ ਰਿਸ਼ਤੇਦਾਰ ਦੀ, ਤਾਂ ਫਿਰ ਭਾਈ ਜੇਠਾ, ਭਾਈ ਜੇਠਾ ਉਹਦੇ ਵਰਗਾ ਕੋਈ ਰਿਸ਼ਤਾ ਨਾਤਾ ਨਹੀਂ ਨਿਭਾ ਸਕਿਆ, ਜਿਹੜੇ ਘਰ ਦੇ ਜਵਾਈ ਉਸੇ ਘਰ ਦੇ ਜੋੜੇ ਸਾਫ਼ ਕੀਤੇ, ਉਸੇ ਘਰ ਦੇ ਭਾਂਡੇ ਮਾਂਜੇ, ਤੱਪੜ ਵਿਛਾਏ, ਉਸੇ ਘਰ ਦੇ ਜਿਹੜੇ ਘਰ ਦੇ ਜਵਾਈ ਨੇ ਨਾ ਉਸੇ ਘਰ ਵਿੱਚ ਆ ਕੇ ਜੋੜੇ ਝਾੜਦੇ ਨੇ, ਭਾਂਡੇ ਸਾਫ਼ ਕਰਦੇ ਨੇ, ਤੱਪੜ ਵਿਛਾ ਰਹੇ ਨੇ, ਲੰਗਰਾਂ ਦੀ ਸੇਵਾ ਕਰ ਰਹੇ ਨੇ, ਕੋਈ ਇਸ ਤਰ੍ਹਾਂ ਦਾ ਨਾਤਾ ਹੋਏਗਾ? ਨਹੀਂ ਹੈ, ਨਹੀਂ ਹੈ। ਤਾਂ ਕਲਗੀਧਰ ਨੇ ਸਮਝਾ ਦਿੱਤਾ ਕਿ ਸਿੱਖ ਕਹਿਣਾ ਕੈਸਾ ਹੋਣਾ ਚਾਹੀਦਾ ਜੋ ਗੁਰੂ ਦੇ ਉੱਪਰ ਦੀ ਆਪਣਾ ਸਭ ਕੁਝ ਕੁਰਬਾਨ ਕਰ ਦੇਵੇ। ਇੱਕ ਵਿਦਵਾਨ ਕਹਿੰਦਾ ਕਹਿੰਦੇ ਗੁਰ ਕੋ ਐਸੇ ਚਾਹੀਏ ਸਿੱਖ ਸੇ ਕਛੂ ਨਾ ਲੇ। ਧਿਆਨ ਦਿਓ, ਗੁਰੂ ਉਹ ਹੁੰਦਾ ਜਿਹੜਾ ਸਿੱਖ ਦੀ ਧਨ ਦੌਲਤ ਮਾਇਆ ਪ੍ਰਾਪਰਟੀ ਦੇ ਉੱਪਰ ਨਿਗਾਹ ਨਾ ਰੱਖੇ, ਗੁਰੂ ਉਹ ਹੈ। ਕਿਉਂ? ਕਿਉਂਕਿ ਗੁਰੂ ਪਹਿਲੀ ਇਹ ਚੀਜ਼ਾਂ ਤੋਂ ਉੱਪਰ ਹੈ ਨਾ, ਮੁਕਤ ਹੈ। ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ, ਬਲ ਬਲ ਜਾਈਏ ਆਪ ਮੁਕਤ ਮੋਹਿਤਾਰ ਹੈ। ਗੁਰ ਕੋ ਐਸੋ ਚਾਹੀਏ ਸਿੱਖ ਸੇ ਕਛੂ ਨਾ ਲੇ, ਪਰ ਸਿੱਖ ਕੋ ਐਸੋ ਚਾਹੀਏ ਤਨ ਮਨ ਗੁਰ ਕੋ ਦੇ। ਪਰ ਸਿੱਖ ਕੈਸਾ ਹੋਵੇ? ਸਭ ਕੁਝ ਗੁਰੂ ਦੇ ਉੱਪਰ ਦੀ ਕੁਰਬਾਨ ਕਰ ਦੇਵੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਗੁਰਸਿੱਖ ਕੈਸਾ ਹੋਵੇ? ਭਾਈ ਵੀਰ ਸਿੰਘ ਤੇ ਧੀਰ ਸਿੰਘ ਨੇ ਦੱਸਤਾ, ਪਹਿਲਾਂ ਮਰਨ ਕਬੂਲ, ਇਸ ਤਰ੍ਹਾਂ ਦਾ ਹੋਵੇ। ਤੇ ਚੌਥਾ, ਗੁਰੂ ਪੁੱਤਰ, ਗੁਰੂ ਪੁੱਤਰ ਮਤਾਵਾਂ ਆਈਆਂ ਸੀ ਦਿੱਲੀ ਤੋਂ ਚੱਲ ਕੇ, ਧੰਨ ਮਾਤਾ ਸਾਹਿਬ ਕੌਰ, ਧੰਨ ਮਾਤਾ ਸੁੰਦਰ ਕੌਰ ਤੇ ਮਾਤਾ ਅਜੀਤ ਕੌਰ ਪਹਿਲਾਂ ਹੀ ਸਰੀਰਕ ਚੋਲਾ ਤਿਆਗ ਚੁੱਕੇ ਨੇ। ਉਹਨਾਂ ਦੇ ਮਨ ਵਿੱਚ ਇਹ ਪਿਆਰ ਦੀ ਭਾਵਨਾ ਹੈ, ਮਮਤਾ ਦੀ ਭਾਵਨਾ ਵੀ ਸਾਡੇ ਸਾਹਿਬਜ਼ਾਦੇ ਮਿਲਣਗੇ ਸਾਨੂੰ, ਮੇਲਾ ਹੋਣਾ ਨਾ ਹੁਣ। ਪਹਿਲਾਂ ਸਰਸਾ ਨਦੀ ਤੇ ਪਰਿਵਾਰ ਵਿੱਚ ਚੜਿਆ ਤੇ ਹੁਣ ਦਿੱਲੀ ਤੋਂ ਚੱਲ ਕੇ ਦਮਨਦਮਾ ਸਾਹਿਬ ਆਏ ਨੇ ਵੀ ਸਾਹਿਬਜ਼ਾਦੇ ਹੋਣਗੇ, ਅਸੀਂ ਐਵੇਂ ਉਹਨਾਂ ਨੂੰ ਲਾਡ ਲਡਾਵਾਂਗੀਆਂ, ਪਿਆਰ ਕਰਾਂਗੀਆਂ। ਪਰ ਹੋਇਆ ਕਿ ਦੀਵਾਨ ਸਜਿਆ, ਸਿੱਖ ਬੈਠੇ, ਪਰ ਸਾਹਿਬਜ਼ਾਦੇ ਨਹੀਂ ਦਿਸਦੇ, ਸਾਹਿਬਜ਼ਾਦੇ ਨਹੀਂ ਦਿਸਦੇ। ਤਾਂ ਆ ਕੇ ਮਤਾਵਾਂ ਪੁੱਛਦੀਆਂ, ਪਾਤਸ਼ਾਹ ਸਿੱਖਾਂ ਦੇ ਦਰਸ਼ਨ ਹੋ ਰਹੇ, ਸੰਗਤਾਂ ਦੇ ਦਰਸ਼ਨ ਹੋ ਰਹੇ, ਪੁੱਤਰ ਕਿੱਥੇ ਨੇ, ਸਾਹਿਬਜ਼ਾਦੇ ਕਿੱਥੇ ਨੇ? ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਇਨ ਪੁੱਤਰ ਨਕੇ ਸੀਸ ਪਰ ਵਾਰ ਦੀਏ ਸੁਤ ਚਾਰ। ਇਨ ਪੁੱਤਰ ਨਕੇ ਸੀਸ ਪਰ, ਤੇ ਵਾਰਨੇ ਦਾ ਤੁਹਾਨੂੰ ਪਤਾ ਹੀ ਹੈ, ਜਿਹੜੀ ਚੀਜ਼ ਵਾਰੀ ਜਾਂਦੀ ਹੈ ਸਾਡੀ ਨਿਗਾਹ ਵਿੱਚ ਉਹਦੀ ਕੀਮਤ ਘੱਟ ਹੁੰਦੀ ਹੈ, ਪਰ ਜਿਹਦੇ ਉੱਪਰ ਦੀ ਵਾਰੀ ਜਾਂਦੀ ਹੈ ਉਹਦੀ ਕੀਮਤ ਜ਼ਿਆਦਾ ਹੁੰਦੀ ਹੈ। ਜਿਵੇਂ ਕਿ ਧੀ ਦਾ ਵਿਆਹ ਹੋਵੇ, ਪੁੱਤ ਦਾ ਵਿਆਹ ਹੋਵੇ, ਸਾਡਾ ਇਹ ਸੱਭਿਆਚਾਰ ਹੈ ਕਿ ਅਸੀਂ ਵਾਰ ਨਾ ਕਰਦੇ ਹਾਂ, ਵਾਰ ਨਾ ਕਰਦੇ ਹਾਂ ਨਾ, ਧੀਆਂ ਪੁੱਤਰਾਂ ਉੱਪਰ ਦੀ ਨੋਟ ਵਾਰਦੇ ਹਾਂ, ਡਾਲਰ ਵਾਰਦੇ ਹਾਂ ਅਸੀਂ। ਪਰ ਇੱਧਰ ਕੀ ਕਿਹਾ, ਆਹ ਜਿਹੜੇ ਗੁਰਸਿੱਖ ਬੈਠੇ ਨੇ ਇਹ ਵੀ ਮੇਰੇ ਪੁੱਤਰ ਨੇ। ਇਨ ਪੁੱਤਰ ਨਕੇ ਸੀਸ ਪਰ ਵਾਰ ਦੀਏ ਸੁਤ ਚਾਰ, ਇਹਨਾਂ ਦੇ ਉੱਪਰ ਦੀ ਮੈਂ ਆਪਣਾ ਅਜੀਤ ਵਾਰਿਆ, ਇਹਨਾਂ ਦੇ ਉੱਪਰ ਦੀ ਮੈਂ ਆਪਣਾ ਜੁਝਾਰ ਵਾਰਿਆ, ਇਹਨਾਂ ਦੇ ਉੱਪਰ ਦੀ ਜੋਰਾਵਰ, ਤੇ ਇਹਨਾਂ ਦੇ ਉੱਪਰ ਦੀ ਮੈਂ ਆਪਣਾ ਫਤਿਹ ਸਿੰਘ ਵਾਰਿਆ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ। ਇਹ ਵੀ ਮੇਰੇ ਪੁੱਤਰ ਨੇ, ਇਹਨਾਂ ਦੇ ਉੱਪਰ ਦੀ ਵਾਰੇ ਨੇ, ਚਾਰ ਵਾਰ ਕੇ ਸਾਨੂੰ ਆਪਣੀ ਗੋਦ ਵਿੱਚ ਬਿਠਾਇਆ। ਕੀ ਕਿਹਾ, ਇਹਨਾਂ ਵਿੱਚੋਂ ਮੈਂ ਆਪਣਾ ਅਜੀਤ ਵੇਖਣਾ, ਇਹਨਾਂ ਵਿੱਚੋਂ ਮੈਂ ਆਪਣਾ ਜੁਝਾਰ ਵੇਖਣਾ। ਐਸਾ ਕੋਈ ਗੁਰੂ ਨਹੀਂ ਮਿਲੇਗਾ ਜੋ ਆਪਣੇ ਸਿੱਖ ਨੂੰ ਇੰਨਾ ਪਿਆਰ ਕਰਨ ਵਾਲਾ ਹੋਵੇ, ਆਪਣੇ ਚੇਲੇ ਨੂੰ ਇੰਨਾ ਮਾਣ ਦੇਣ ਵਾਲਾ ਹੋਵੇ। ਉਹ ਕੇਵਲ ਤੇ ਕੇਵਲ ਇੱਕੋ ਹੀ ਹੈ, ਬਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆ ਬੇਨਤੀ ਕਰਕੇ ਦੱਸ ਸਮਾਪਤੀ ਕਰੇ, ਪਿਆਰਿਓ ਆ ਕੁਝ ਦਹਾਕਿਆਂ ਵਿੱਚ ਨਾ ਸਾਡੀ ਕੌਮ ਨੇ ਬਹੁਤ ਤਰੱਕੀ ਕੀਤੀ ਹੈ, ਮਾਇਕ ਪੱਖ ਵਿੱਚ ਵੀ, ਰਾਜਨੀਤਿਕ ਪੱਖ ਵਿੱਚ ਵੀ। ਦੇਖੋ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਸਿੱਖਾਂ ਦੀ ਚੜ੍ਹਦੀ ਕਲਾ, ਕਿੱਡੇ ਕਿੱਡੇ ਕਾਰੋਬਾਰ ਨੇ, ਕਿੱਡੇ ਕਿੱਡੇ ਕਾਰੋਬਾਰ ਨੇ, ਬੜੀ ਤਰੱਕੀ ਕੀਤੀ ਅਸੀਂ। ਅਸੀਂ ਸਮਾਜਿਕ ਪੱਖ ਵਿੱਚ ਵੀ, ਰਾਜਨੀਤਿਕ ਪੱਖ ਵਿੱਚ ਵੀ, ਸਮਾਜਿਕ ਪੱਖ ਵਿੱਚ ਵੀ, ਆਰਥਿਕ ਪੱਖ ਵਿੱਚ ਵੀ। ਪਰ ਇੱਕ ਚੀਜ਼ ਸਾਡੇ ਵਿੱਚੋਂ ਘਟੀ ਹੈ, ਇੱਕ ਚੀਜ਼ ਘਟੀ ਹੈ, ਉਹ ਕੀ ਹੈ? ਆਪਸੀ ਮੁਹੱਬਤ, ਆਪਸੀ ਪਿਆਰ, ਪਰਸਪਰ ਪ੍ਰੇਮ। ਇੱਕ ਉਹ ਵੀ ਸਮਾਂ ਸੀ ਸਿੱਖ ਸਿੱਖ ਪਰ ਵਾਰਤ ਪ੍ਰਾਣ, ਇੱਕ ਸਿੱਖ ਦੂਜੇ ਸਿੱਖ ਉੱਪਰ ਦੀ ਆਪਣੀ ਜਾਨ ਨਿਖਾਵਰ ਕਰਦਾ ਸੀ ਤੇ ਕਲਗੀਧਰ ਨੇ ਕੀ ਕਿਹਾ ਸੀ, ਇਹ ਮੇਰੇ ਪੁੱਤਰ ਨੇ, ਇਹੀ ਮੇਰੇ ਅਜੀਤ ਦੇ ਜੁਝਾਰ ਨੇ। ਕੀ ਉਹ ਚਾਰੇ ਵੀ ਲੜਦੇ ਸੀ, ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਕੀ ਉਹ ਲੜਦੇ ਸੀ ਆਪਸ ਵਿੱਚ ਜਿਵੇਂ ਅਸੀਂ ਲੜ ਰਹੇ ਹਾਂ? ਗੁਰੂ ਨੇ ਤਾਂ ਕਿਹਾ ਸੀ ਮੇਰੇ ਪੁੱਤਰ ਇਹ ਵੀ ਨੇ, ਇਹਨਾਂ ਦੇ ਉੱਪਰ ਦੀ ਚਾਰ ਵਾਰੇ ਨੇ, ਕਿੱਡਾ ਮਾਣ ਦਿੱਤਾ ਸੀ। ਆਪਾਂ ਉਹ ਗੁਰੂ ਦਾ ਅੱਜ ਦਿਨ ਮਨਾ ਰਹੇ ਹਾਂ, ਉਹਨਾਂ ਦੀ ਯਾਦ ਵਿੱਚ ਬੈਠੇ ਆ। ਪਿਆਰਿਓ, ਇਹ ਗੁਰਪੁਰਬ ਮਨਾਏ ਹੋਏ ਤਾਂ ਸਫਲੇ ਨੇ ਜੋ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ ਨਾ, ਉਹ ਤੇ ਅਸੀਂ ਚੱਲੀਏ। ਤਾਂ ਕਰਕੇ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਨਾਨਕ ਹਾਰ ਪ੍ਰਭ ਆਪੇ ਮੇਲੇ, ਇੰਨੀਆਂ ਵਿਚਾਰਾਂ ਪ੍ਰਵਾਨ ਹੋਈਆਂ ਬੇਅੰਤ ਭੁੱਲਾਂ। ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣ ਆਓ। ਗੁਰੂ ਘਰ ਦੇ ਕੀਰਤਨੀਏ ਅਤਿ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ, ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।